ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 21 ਨਵੰਬਰ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਜਿੰਦ ਅਤੇ ਬਦਨ, ਸੁਨਹਿਰੀ ਮਤਨ, ਜ਼ਬੂਰ। ਨੇਕ ਦੇ ਨਾਲ ਨੇਕ ਹੋਵੇਗਾ, ਜਵਾਬੀ ਪੜ੍ਹਾਈ, ਜ਼ਬੂਰ। ਖੁਦਾਵੰਦ ਨੇ ਸੱਚਾਈ ਦੇ ਨਾਲ ਦਾਊਦ ਨਾਲ ਕਸਮ ਖਾਧੀ ਏ ਅਤੇ ਉਹਦੇ ਤੋਂ ਮੁਕਰਨ ਵਾਲਾ ਨਹੀਂ, ਭਈ ਮੈਂ ਤੇਰੀ ਪੀੜ੍ਹੀ ਵਿੱਚੋਂ ਕਿਸੇ ਨੂੰ ਤੇਰੇ ਤਖ਼ਤ ਉੱਤੇ ਬਿਠਾਵਾਂਗਾ, ਕਿਉਂ ਜੇ ਖੁਦਾਵੰਦ ਨੇ ਸਿਓਨ ਨੂੰ ਚੁਣਿਆ ਹੈ, ਉਹਨੇ ਉਹਨੂੰ ਆਪਣੇ ਘਰ ਲਈ ਪਸੰਦ ਕੀਤਾ ਹੈ। ਉੱਥੇ ਹੀ ਮੈਂ ਦਾਊਦ ਲਈ ਇੱਕ ਸਿੰਘ ਕੱਢਾਂਗਾ, ਮੈਂ ਆਪਣੇ ਮਮਸੂਰ ਨੂੰ ਇੱਕ ਦੀਵੇ ਨਾਲ ਤਿਆਰ ਕੀਤਾ ਹੈ, ਮੈਂ ਉਹਦੇ ਵੈਰੀਆਂ ਨੂੰ ਸ਼ਰਮਿੰਦਗੀ ਦੇ ਕੱਪੜੇ ਪਾਵਾਂਗਾ, ਪਰ ਉਹਦੇ ਉੱਤੇ ਉਹਦਾ ਹੀ ਤਾਜ ਸੱਜੇਗਾ। ਉਹਨੇ ਆਪਣੇ ਬੰਦੇ ਦਾਊਦ ਨੂੰ ਵੀ ਚੁਣਿਆ ਅਤੇ ਭੇਡ ਸਾਲਾਂ ਵਿੱਚੋਂ ਉਹਨੂੰ ਲੈ ਲਿਆ, ਉਹ ਉਹਨੂੰ ਬਾਲਾਂ ਵਾਲੀਆਂ ਭੇਡਾਂ ਦੀ ਚੁਪਾਣੀ ਤੋਂ ਹਟਾ ਲਿਆ ਆ, ਤਾਂ ਜੋ ਉਹਦੀ ਕੌਮ ਯਾਕੂਬ ਅਤੇ ਉਹਦੀ ਮਿਰਾਸ ਇਸਰਾਇਲ ਦੀ ਗਲਾਬਾਨੀ ਕਰੇ। ਇਸ ਲਈ ਉਹਨੇ ਦਿਲ ਦੇ ਖਲੂਸ ਨਾਲ ਉਹਨਾਂ ਦੀ ਰਾਖੀ ਕੀਤੀ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਦੇ ਪਹਾੜ ਉੱਤੇ ਕੌਣ ਚੜ੍ਹੇਗਾ ਅਤੇ ਉਹਦੇ ਪਾਕ ਥਾਂ ਉੱਤੇ ਕੌਣ ਖੜ੍ਹਾ ਹੋਵੇਗਾ? ਉਹ ਹੀ ਜਿਹਦੇ ਹੱਥ ਸਾਫ਼ ਨੇ ਅਤੇ ਜਿਹਦਾ ਦਿਲ ਪਾਕ ਹੈ। ਸੈਮੂਅਲ ਅਤੇ ਖੁਦਾਵੰਦ ਨੇ ਸੈਮੂਅਲ ਨੂੰ ਆਖਿਆ, ਵੀ ਤੂੰ ਕਦੋਂ ਤੀਕ ਦਾਊਦ ਦਾ ਦੁੱਖ ਕਰਦਾ ਰਹੇਗਾ, ਜਦਕਿ ਮੈਂ ਉਹਨੂੰ ਇਸਰਾਇਲ ਦਾ ਬਾਦਸ਼ਾਹ ਹੋਣ ਤੋਂ ਰੱਦ ਕਰ ਦਿੱਤਾ ਹੈ? ਤੂੰ ਆਪਣੇ ਸਿੰਘ ਵਿੱਚ ਤੇਲ ਭਰ ਅਤੇ ਜਾ, ਮੈਂ ਤੈਨੂੰ ਬੈਤਲਹਮ ਦੇ ਯਿਸੀ ਦੇ ਕੋਲ ਘੱਲਦਾ ਵਾਂ, ਕਿਉਂ ਜੇ ਮੈਂ ਉਹਦੇ ਪੁੱਤਰਾਂ ਵਿੱਚੋਂ ਇੱਕ ਨੂੰ ਆਪਣੇ ਵੱਲੋਂ ਬਾਦਸ਼ਾਹ ਚੁਣ ਲਿਆ ਹੈ। ਅਤੇ ਸੈਮੂਅਲ ਨੇ ਉਹੀ ਜੋ ਖੁਦਾਵੰਦ ਨੇ ਆਖਿਆ ਸੀ ਕੀਤਾ, ਅਤੇ ਉਹ ਬੈਤਲਹਮ ਵਿੱਚ ਆਇਆ ਅਤੇ ਉਹਨੇ ਯਿਸੀ ਨੂੰ ਅਤੇ ਉਹਦੇ ਪੁੱਤਰਾਂ ਨੂੰ ਪਾਕ ਕੀਤਾ ਅਤੇ ਉਹਨਾਂ ਨੂੰ ਕੁਰਬਾਨੀ ਦੀ ਦਾਵਤ ਦਿੱਤੀ। ਪਰ ਖੁਦਾਵੰਦ ਨੇ ਸੈਮੂਅਲ ਨੂੰ ਆਖਿਆ, ਭਈ ਤੂੰ ਉਹਦੇ ਮੁਖੜੇ ਅਤੇ ਉਹਦੇ ਕੱਦ ਦੀ ਬੁਲੰਦੀ ਨੂੰ ਨਾ ਵੇਖ, ਇਸ ਲਈ ਵੀ ਮੈਂ ਉਹਨੂੰ ਨਾਪਸੰਦ ਕੀਤਾ ਹੈ, ਕਿਉਂ ਜੇ ਖੁਦਾਵੰਦ ਇਨਸਾਨ ਵਾਂਗਰ ਨਜ਼ਰ ਨਹੀਂ ਕਰਦਾ, ਭਈ ਇਨਸਾਨ ਜ਼ਾਹਰੀ ਸੂਰਤ ਨੂੰ ਵੇਖਦਾ ਹੈ ਪਰ ਖੁਦਾਵੰਦ ਦਿਲ ਉੱਤੇ ਨਜ਼ਰ ਕਰਦਾ ਹੈ। ਫਿਰ ਸੈਮੂਅਲ ਨੇ ਯਿਸੀ ਨੂੰ ਪੁੱਛਿਆ, ਵੀ ਤੇਰੇ ਮੁੰਡੇ ਇਹੀ ਨੇ? ਉਹਨੇ ਆਖਿਆ, ਸਾਰਿਆਂ ਤੋਂ ਨਿੱਕਾ ਹਾਲੇ ਰਹਿ ਗਿਆ ਹੈ। ਤਦ ਉਹਨੇ ਉਹਨੂੰ ਬੁਲਵਾ ਕੇ ਅੰਦਰ ਲਿਆਇਆ, ਉਹ ਲਾਲ ਰੰਗ ਦਾ ਅਤੇ ਸੋਹਣਾ ਅਤੇ ਸੁਨੱਖਾ ਸੀ, ਅਤੇ ਖੁਦਾਵੰਦ ਨੇ ਆਖਿਆ, ਉੱਠ ਅਤੇ ਉਹਨੂੰ ਪਾਕ ਕਰ, ਕਿਉਂ ਜੇ ਇਹ ਉਹ ਹੀ ਹੈ। ਤਦ ਸੈਮੂਅਲ ਨੇ ਤੇਲ ਦਾ ਸਿੰਗ ਲਿਆ ਅਤੇ ਉਹਨੂੰ ਉਹਦੇ ਭਰਾਵਾਂ ਵਿੱਚੋਂ ਪਾਕ ਕੀਤਾ, ਅਤੇ ਖੁਦਾਵੰਦ ਦੀ ਰੂਹ ਉਸ ਦਿਨ ਤੋਂ ਅਗਾਂਹ ਨੂੰ ਦਾਊਦ ਉੱਤੇ ਜ਼ੋਰ ਨਾਲ ਨਾਜ਼ਲ ਹੁੰਦੀ ਰਹੀ, ਅਤੇ ਖੁਦਾਵੰਦ ਦੀ ਰੂਹ ਸਾਊਲ ਤੋਂ ਵੱਖ ਹੋ ਗਈ ਅਤੇ ਖੁਦਾਵੰਦ ਵੱਲੋਂ ਇੱਕ ਭੈੜੀ ਰੂਹ ਉਹਨੂੰ ਸਤਾਉਣ ਲੱਗ ਗਈ। ਇਸ ਲਈ ਜਦ ਉਹ ਭੈੜੀ ਰੂਹ ਖੁਦਾਵੰਦ ਵੱਲੋਂ ਸਾਊਲ ਉੱਤੇ ਚੜ੍ਹਦੀ ਸੀ ਅਤੇ ਦਾਊਦ ਬਰਬਤ ਲੈ ਕੇ ਹੱਥ ਨਾਲ ਵਜਾਉਂਦਾ ਸੀ, ਅਤੇ ਉਹ ਭੈੜੀ ਰੂਹ ਉਹਦੇ ਉੱਤੋਂ ਲੱਥ ਜਾਂਦੀ ਸੀ। ਸੈਮੂਅਲ ਅਤੇ ਦਾਊਦ ਨੇ ਵੇਖਿਆ ਵੀ ਸਾਊਲ ਉਹਦੀ ਜਾਨ ਲੈਣ ਲਈ ਨਿਕਲਿਆ ਹੈ। ਉਸ ਵੇਲੇ ਦਾਊਦ ਜ਼ੈਫ ਦੇ ਜੰਗਲ ਵਾਲੇ ਗਾਰ ਵਿੱਚ ਸੀ, ਅਤੇ ਸਾਊਲ ਦਾ ਪੁੱਤਰ ਯੂਨਤਨ ਉੱਠ ਕੇ ਦਾਊਦ ਦੇ ਕੋਲ ਗਾਰ ਵਿੱਚ ਗਿਆ ਅਤੇ ਰੱਬ ਵਿੱਚ ਉਹਦਾ ਹੱਥ ਮਜ਼ਬੂਤ ਕੀਤਾ। ਉਹਨੇ ਉਹਨੂੰ ਆਖਿਆ, ਤੂੰ ਨਾ ਡਰ, ਕਿਉਂ ਜੇ ਤੂੰ ਮੇਰੇ ਪਿਓ ਸਾਊਲ ਦੇ ਹੱਥ ਵਿੱਚ ਨਾ ਪਵੇਂਗਾ ਅਤੇ ਤੂੰ ਇਸਰਾਇਲ ਦਾ ਬਾਦਸ਼ਾਹ ਹੋਵੇਂਗਾ ਅਤੇ ਮੈਂ ਤੇਥੋਂ ਦੂਜੇ ਦਰਜੇ ਉੱਤੇ ਹੋਵਾਂਗਾ, ਇਹ ਮੇਰੇ ਪਿਓ ਸਾਊਲ ਨੂੰ ਵੀ ਪਤਾ ਹੀ ਹੈ। ਸੈਮੂਅਲ ਭਾਵੇਂ ਇਨਸਾਨ ਤੇਰਾ ਪਿੱਛਾ ਕਰਨ ਅਤੇ ਤੇਰੀ ਜਾਨ ਲੈਣ ਨੂੰ ਉੱਠੇ, ਫਿਰ ਵੀ ਮੇਰੇ ਮਾਲਕ ਦੀ ਜਿੰਦ ਹਯਾਤੀ ਦੇ ਬੁਕਚੇ ਵਿੱਚ ਖੁਦਾਵੰਦ ਤੇਰੇ ਰੱਬ ਦੇ ਨਾਲ ਬੰਨੀ ਰਹੇ। ਸੈਮੂਅਲ ਜਦ ਸਾਊਲ ਫਿਲਿਸਤੀਆਂ ਦਾ ਪਿੱਛਾ ਕਰਕੇ ਪਰਤਿਆ, ਉਹ ਰਾਹ ਵਿੱਚ ਭੇਡਸ਼ਾਲਾ ਦੇ ਕੋਲ ਅਪੜਿਆ ਜਿੱਥੇ ਇੱਕ ਗਾਰ ਸੀ, ਅਤੇ ਸਾਊਲ ਉਸ ਗਾਰ ਵਿੱਚ ਆਰਾਮ ਕਰਨ ਲਈ ਵੜਿਆ ਅਤੇ ਦਾਊਦ ਆਪਣੇ ਲੋਕਾਂ ਸਮੇਤ ਉਸ ਗਾਰ ਦੇ ਅੰਦਰ ਵਾਲੇ ਖਾਨਿਆਂ ਵਿੱਚ ਬੈਠਾ ਸੀ। ਅਤੇ ਦਾਊਦ ਦੇ ਲੋਕਾਂ ਨੇ ਉਹਨੂੰ ਆਖਿਆ, ਵੇਖ, ਇਹ ਉਹ ਦਿਨ ਨੇ ਜਿਹਦੇ ਬਾਰੇ ਖੁਦਾਵੰਦ ਨੇ ਤੈਨੂੰ ਆਖਿਆ, ਵੀ ਵੇਖ, ਮੈਂ ਤੇਰੇ ਵੈਰੀ ਨੂੰ ਤੇਰੇ ਹੱਥ ਵਿੱਚ ਕਰ ਦੇਵਾਂਗਾ ਅਤੇ ਜੋ ਤੇਰਾ ਦਿਲ ਚਾਹੇ ਉਹਦੇ ਨਾਲ ਕਰੀ। ਇਸ ਲਈ ਦਾਊਦ ਉੱਠ ਕੇ ਹੌਲੀ ਜਿਹੀ ਸਾਊਲ ਦੇ ਜੁੱਬੇ ਦਾ ਦਾਮਨ ਕੱਟ ਕੇ ਲੈ ਗਿਆ ਅਤੇ ਉਹਦੇ ਬਾਅਦ ਇੰਜ ਹੋਇਆ ਭਈ ਦਾਊਦ ਦਾ ਦਿਲ ਬੇਚੈਨ ਹੋਇਆ ਇਸ ਲਈ ਭਈ ਉਹਨੇ ਸਾਊਲ ਦੇ ਜੁੱਬੇ ਦਾ ਦਾਮਨ ਕੱਟਿਆ ਸੀ ਅਤੇ ਉਹਨੇ ਆਪਣੇ ਲੋਕਾਂ ਨੂੰ ਆਖਿਆ ਭਈ ਖੁਦਾਵੰਦ ਨਾ ਕਰੇ ਭਈ ਮੈਂ ਆਪਣੇ ਮਾਲਕ ਨਾਲ ਜਿਹੜਾ ਖੁਦਾਵੰਦ ਦਾ ਮਨਸੂਬ ਏ ਇੰਜ ਦਾ ਕੰਮ ਕਰਾਂ ਭਈ ਆਪਣਾ ਹੱਥ ਉਹਦੇ ਉੱਤੇ ਚੁੱਕਾਂ ਇਸ ਲਈ ਭਈ ਉਹ ਖੁਦਾਵੰਦ ਦਾ ਮਨਸੂਬ ਏ ਅਤੇ ਇਹਦੇ ਬਾਅਦ ਦਾਊਦ ਵੀ ਉੱਠਿਆ ਅਤੇ ਉਸ ਗਾਰ ਵਿੱਚੋਂ ਨਿਕਲਿਆ ਅਤੇ ਸਾਊਲ ਦੇ ਮਗਰ ਬੋਲ ਕੇ ਆਖਣ ਲੱਗਿਆ ਭਈ ਐ ਮੇਰੇ ਮਾਲਕ ਬਾਦਸ਼ਾਹ। ਜਦ ਸਾਊਲ ਨੇ ਪਿੱਛਾ ਮੁੜ ਕੇ ਵੇਖਿਆ ਤਾਂ ਦਾਊਦ ਨੇ ਮੂੰਹ ਭਰਨੇ ਡਿੱਗ ਕੇ ਸਜਦਾ ਕੀਤਾ। ਵੇਖ ਅੱਜ ਦੇ ਦਿਨ ਤੂੰ ਆਪਣੀਆਂ ਅੱਖੀਆਂ ਨਾਲ ਵੇਖਿਆ ਭਈ ਖੁਦਾਵੰਦ ਨੇ ਗਾਰ ਵਿੱਚ ਅੱਜ ਤੈਨੂੰ ਮੇਰੇ ਹੱਥ ਵਿੱਚ ਕਰ ਦਿੱਤਾ ਅਤੇ ਕੁਝ ਲੋਕਾਂ ਨੇ ਮੈਨੂੰ ਆਖਿਆ ਵੀ ਭਈ ਤੈਨੂੰ ਮਾਰ ਦੇਵਾਂ ਪਰ ਮੇਰੀਆਂ ਅੱਖੀਆਂ ਨੇ ਤੇਰਾ ਲਿਹਾਜ਼ ਕੀਤਾ ਅਤੇ ਮੈਂ ਆਖਿਆ ਭਈ ਮੈਂ ਆਪਣੇ ਮਾਲਕ ਉੱਤੇ ਹੱਥ ਨਹੀਂ ਚੁੱਕਾਂਗਾ ਕਿਉਂ ਜੇ ਉਹ ਖੁਦਾਵੰਦ ਦਾ ਮਨਸੂਬ ਏ। ਇਹਦੇ ਸਵਾ ਭਈ ਐ ਮੇਰੇ ਬਾਪ ਵੇਖ ਇਹ ਵੀ ਵੇਖ ਭਈ ਤੇਰੇ ਜੁੱਬੇ ਦਾ ਦਾਮਨ ਕੱਟਿਆ ਅਤੇ ਤੈਨੂੰ ਮਾਰਿਆ ਨਹੀਂ ਇਸ ਲਈ ਤੂੰ ਜਾਣ ਲੈ ਅਤੇ ਵੇਖ ਭਈ ਮੇਰੇ ਹੱਥ ਵਿੱਚ ਕਿਸੇ ਤਰ੍ਹਾਂ ਦੀ ਬਦੀ ਜਾਂ ਬੁਰਿਆਈ ਨਹੀਂ ਅਤੇ ਮੈਂ ਤੇਰਾ ਪਾਪ ਨਹੀਂ ਕੀਤਾ ਭਾਵੇਂ ਤੂੰ ਮੇਰੀ ਜਾਨ ਲੈਣ 'ਤੇ ਤੁਲਿਆ ਹੈ। ਖੁਦਾਵੰਦ ਮੇਰੇ ਅਤੇ ਤੇਰੇ ਵਿਚਕਾਰ ਇਨਸਾਫ਼ ਕਰੇ ਅਤੇ ਖੁਦਾਵੰਦ ਤੈਥੋਂ ਮੇਰਾ ਇੰਤਕਾਮ ਲਵੇ ਪਰ ਮੇਰਾ ਹੱਥ ਤੇਰੇ ਉੱਤੇ ਨਹੀਂ ਉੱਠੇਗਾ। ਅਤੇ ਇੰਜ ਹੋਇਆ ਭਈ ਦਾਊਦ ਜਦ ਇਹ ਗੱਲਾਂ ਸਾਊਲ ਨੂੰ ਆਖ ਚੁੱਕਿਆ ਅਤੇ ਸਾਊਲ ਨੇ ਆਖਿਆ ਭਈ ਐ ਮੇਰੇ ਪੁੱਤਰ ਦਾਊਦ ਕੀ ਇਹ ਤੇਰੀ ਆਵਾਜ਼ ਏ ਅਤੇ ਸਾਊਲ ਉੱਚੀ ਉੱਚੀ ਰੋਣ ਲੱਗ ਪਿਆ ਅਤੇ ਉਹਨੇ ਦਾਊਦ ਨੂੰ ਆਖਿਆ ਭਈ ਤੂੰ ਮੈਥੋਂ ਬਹੁਤਾ ਸੱਚਾ ਏ ਇਸ ਲਈ ਭਈ ਤੂੰ ਮੇਰੇ ਨਾਲ ਭਲਾਈ ਕੀਤੀ ਏ ਹਾਲਾਂਕਿ ਮੈਂ ਤੇਰੇ ਨਾਲ ਬੁਰਿਆਈ ਕੀਤੀ ਅਤੇ ਤੂੰ ਅੱਜ ਦੇ ਦਿਨ ਇਹ ਜ਼ਾਹਿਰ ਕਰ ਦਿੱਤਾ ਭਈ ਤੂੰ ਮੇਰੇ ਨਾਲ ਭਲਾਈ ਕੀਤੀ ਏ ਕਿਉਂ ਜੇ ਖੁਦਾਵੰਦ ਨੇ ਮੈਨੂੰ ਤੇਰੇ ਹੱਥ ਵਿੱਚ ਕਰ ਦਿੱਤਾ ਅਤੇ ਤੂੰ ਮੈਨੂੰ ਕਤਲ ਨਾ ਕੀਤਾ ਅਤੇ ਹੁਣ ਵੇਖ ਮੈਂ ਚੰਗੀ ਤਰ੍ਹਾਂ ਜਾਣਦਾ ਵਾਂ ਭਈ ਤੂੰ ਯਕੀਨਨ ਬਾਦਸ਼ਾਹ ਹੋਵੇਂਗਾ ਅਤੇ ਇਸਰਾਇਲ ਦੀ ਸਲਤਨਤ ਤੇਰੇ ਹੱਥ ਵਿੱਚ ਪੈ ਕੇ ਕਾਇਮ ਹੋਵੇਗੀ। ਸਮੂਏਲ ਜਦ ਖੁਦਾਵੰਦ ਨੇ ਦਾਊਦ ਨੂੰ ਉਹਦੇ ਸਾਰੇ ਵੈਰੀਆਂ ਅਤੇ ਸਾਊਲ ਦੇ ਹੱਥੋਂ ਰਿਹਾਈ ਦਿੱਤੀ ਅਤੇ ਉਹਨੇ ਖੁਦਾਵੰਦ ਦੇ ਸਾਹਮਣੇ ਇਸ ਮਜ਼ਮੂਨ ਦਾ ਗੀਤ ਗਾਇਆ ਰੱਬ ਮੇਰੀ ਚਟਾਨ ਏ ਮੈਂ ਉਹਦੇ ਉੱਤੇ ਹੀ ਭਰੋਸਾ ਰੱਖਾਂਗਾ ਉਹੀ ਮੇਰੀ ਸਿੱਪਰ ਅਤੇ ਮੇਰੀ ਚਟਾਨ ਏ ਮੇਰਾ ਉੱਚਾ ਬੁਰਜ ਅਤੇ ਮੇਰੀ ਪਨਾਹ ਏ ਮੈਨੂੰ ਮੁਕਤੀ ਦੇਣ ਵਾਲੇ ਤੂੰ ਹੀ ਮੈਨੂੰ ਜ਼ੁਲਮ ਤੋਂ ਬਚਾਉਂਦਾ ਏ ਆਪਣੀ ਮੁਸੀਬਤ ਵਿੱਚ ਮੈਂ ਖੁਦਾਵੰਦ ਨੂੰ ਪੁਕਾਰਿਆ ਮੈਂ ਆਪਣੇ ਰੱਬ ਦੇ ਅੱਗੇ ਚਿਲਾਇਆ ਉਹਨੇ ਆਪਣੀ ਹੈਕਲ ਵਿੱਚੋਂ ਮੇਰੀ ਆਵਾਜ਼ ਸੁਣੀ ਅਤੇ ਮੇਰੀ ਫਰਿਆਦ ਉਹਦੇ ਕੰਨਾਂ 'ਤੇ ਕਰਪੜੀ ਖੁਦਾਵੰਦ ਨੇ ਮੇਰੀ ਨੇਕੀ ਦੇ ਮੁਤਾਬਕ ਮੈਨੂੰ ਜਜ਼ਾ ਦਿੱਤੀ ਅਤੇ ਮੇਰੇ ਹੱਥਾਂ ਦੀ ਸਫਾਈ ਦੇ ਮੁਤਾਬਕ ਮੈਨੂੰ ਬਦਲਾ ਦਿੱਤਾ ਇਸੇ ਪਾਰੋਂ ਖੁਦਾਵੰਦ ਨੇ ਮੈਨੂੰ ਮੇਰੇ ਰਾਸਤੀ ਦੇ ਮੁਆਫਿਕ ਬਲਕਿ ਆਪਣੀ ਉਸ ਪਾਕੀਜ਼ਗੀ ਦੇ ਮੁਤਾਬਿਕ ਜਿਹੜੀ ਉਹਦੀ ਨਜ਼ਰ ਦੇ ਸਾਹਮਣੇ ਸੀ ਬਦਲਾ ਦਿੱਤਾ ਨੇਕ ਦੇ ਨਾਲ ਨੇਕ ਹੋਵੇਗਾ। ਮੱਤੀ ਧੰਨ ਨੇ ਉਹ ਜਿਹੜੇ ਪਾਕ ਦਿਲ ਵਾਲੇ ਨੇ ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਰੱਬ ਜਿਹੜਾ ਇਨਸਾਨ ਅਤੇ ਸਾਰੀ ਮਖਲੂਕ ਦੀ ਜਿੰਦੇ ਆਪਣੀ ਇਨਫਰਾਦੀਅਤ ਹਮਾਂਗੀ ਅਤੇ ਲਾਫਾਨੀਅਤ ਵਿੱਚ ਹਮੇਸ਼ਾ ਤਿਕਰ ਹੁੰਦਿਆਂ ਹੋਏ ਮੁਨਫਰਿਦ ਰਹਿੰਦਾ ਹੈ ਅਤੇ ਇਨਸਾਨ ਵਿੱਚ ਇਹਨਾਂ ਖੂਬੀਆਂ ਨੂੰ ਸਿਆਣ ਦੇ ਰਾਹੀਂ ਨਾ ਕਿ ਮਾਦੇ ਦੇ ਰਾਹੀਂ ਜਾਰੀ ਰੱਖਦਾ ਹੈ। ਇਲਾਹੀ ਸਿਆਣ ਸਾਰੀਆਂ ਸ਼ਰਾਖਤਾਂ ਨੂੰ ਮੁਨਫਰਿਦ ਅਤੇ ਅਬਦੀ ਦੇ ਤੌਰ 'ਤੇ ਘਾਹ ਵੱਢਣ ਵਾਲੀ ਤਲਵਾਰ ਤੋਂ ਸਿਤਾਰੇ ਤਿਕਰ ਮਹਿਫੂਜ਼ ਰੱਖਦਾ ਹੈ। ਸਵਾਲ ਇਹ ਨੇ ਰੱਬ ਦੀ ਪਛਾਣ ਕੀ ਏ ਜਾਣ ਕੀ ਏ ਕੀ ਹਯਾਤੀ ਹੈ ਜਾਣ ਬਣਾਈ ਗਈ ਸ਼ੈਅ ਵਿੱਚ ਮੌਜੂਦ ਹੁੰਦੀ ਹੈ। ਰੂਹ ਜਾਂ ਸਾਰਿਆਂ ਦਾ ਇਲਾਹੀ ਅਸੂਲ ਰੂਹ ਦੀਆਂ ਬਨਾਵਟਾਂ ਨਹੀਂ ਜਾਨ ਰੂਹ ਰੱਬ ਖਾਲਕ ਹੁਕਮਰਾਨ ਮਹਿਦੂਦ ਸ਼ਕਲ ਤੋਂ ਬਾਹਰ ਲਾਮਹਿਦੂਦ ਅਸੂਲ ਦੇ ਉਲਟ ਏ ਜਿਹੜਾ ਸਿਰਫ ਅਕਸ ਦੀ ਤਸ਼ਕੀਲ ਕਰਦਾ ਹੈ। ਸਾਇੰਸ ਜਾਨ ਰੂਹ ਨੂੰ ਬਦਨ ਵਿੱਚ ਗੈਰ ਮੌਜੂਦ ਜ਼ਾਹਿਰ ਕਰਦੀ ਏ ਅਤੇ ਰੱਬ ਨੂੰ ਇਨਸਾਨ ਵਿੱਚ ਨਹੀਂ ਬਲਕਿ ਇਨਸਾਨ ਦੇ ਰਾਹੀਂ ਮਨੁੱਖ ਜ਼ਾਹਿਰ ਕਰਦੀ ਏ। ਵੱਡਾ ਕੰਮਤਰ ਨਹੀਂ ਹੋ ਸਕਦਾ ਇਹ ਅਕੀਦਾ ਭਈ ਵੱਡਾ ਕੰਮਤਰ ਵਿੱਚ ਹੋ ਸਕਦਾ ਏ ਇੱਕ ਗਲਤੀ ਏ ਜਿਹੜੀ ਨਾਕਾਮ ਹੋ ਜਾਂਦੀ ਏ। ਜਾਨ ਦੀ ਸਾਇੰਸ ਵਿੱਚ ਇਹ ਇੱਕ ਸਾਫ਼ ਨੁਕਤਾ ਏ ਭਈ ਅਸੂਲ ਆਪਣੇ ਖਿਆਲ ਵਿੱਚ ਨਹੀਂ ਹੁੰਦਾ ਰੂਹ ਜਾਨ ਇਨਸਾਨ ਵਿੱਚ ਮਹਿਦੂਦ ਨਹੀਂ ਏ ਅਤੇ ਮਾਦੇ ਵਿੱਚ ਕਦੀ ਨਹੀਂ ਹੁੰਦੀ। ਫਾਨੀਅਤ ਦੇ ਅੰਦਰ ਤੁਹਾਡੇ ਕੋਲ ਰੂਹ ਜਾਂ ਲਾਫਾਨੀਅਤ ਦਾ ਕੀ ਸਬੂਤ ਏ? ਇੱਥੇ ਤੀਕਰ ਭਈ ਫਿਤਰੀ ਸਾਇੰਸ ਦੇ ਮੁਤਾਬਕ ਵੀ ਬਦਨ ਨੂੰ ਛੱਡਣ ਤੇ ਇਹਦੇ ਵਿੱਚ ਵੜਨ ਲੱਗਿਆਂ ਇਨਸਾਨ ਨੇ ਕਦੀ ਰੂਹ ਜਾਂ ਜਿੰਦ ਨੂੰ ਨਹੀਂ ਫੜਿਆ। ਫਾਨੀ ਅਕੀਦੇ ਦੇ ਦਾਅਵੇ ਦੇ ਇਲਾਵਾ ਰੂਹ ਦੇ ਅੰਦਰ ਵਸਣ ਦੇ ਨਜ਼ਰੀਏ ਦੀ ਬੁਨਿਆਦ ਕੀ ਹੈ? ਇਸ ਬਾਰੇ ਕੀ ਇਜ਼ਹਾਰ ਖਿਆਲ ਹੋਵੇਗਾ ਵੀ ਇੱਕ ਘਰ ਆਬਾਦ ਸੀ ਜਿਹਦੇ ਵਿੱਚ ਕੁਝ ਲੋਕੀ ਰਹਿੰਦੇ ਸੀ, ਜਦਕਿ ਉਹਨਾਂ ਵਿੱਚੋਂ ਕਿਸੇ ਨੂੰ ਵੀ ਨਾ ਅੰਦਰ ਆਉਂਦਿਆਂ ਵੇਖਿਆ ਗਿਆ, ਨਾ ਬਾਹਰ ਜਾਂਦਿਆਂ ਵੇਖਿਆ ਗਿਆ, ਅਤੇ ਨਾ ਹੀ ਕੋਈ ਬਾਰੀ ਵਿੱਚ ਕਦੀ ਨਜ਼ਰ ਆਇਆ। ਬਦਨ ਦੇ ਅੰਦਰ ਰੂਹ ਨੂੰ ਕੌਣ ਵੇਖ ਸਕਦਾ ਹੈ? ਰੂਹ ਰੱਬ ਅਤੇ ਜਾਨ ਹੈ, ਇਸ ਲਈ ਜਾਨ ਮਾਦੇ ਵਿੱਚ ਨਹੀਂ ਹੁੰਦੀ। ਜੇ ਰੂਹ ਮਾਦੇ ਵਿੱਚ ਹੁੰਦੀ ਤਾਂ ਰੱਬ ਦਾ ਕੋਈ ਨੁਮਾਇੰਦਾ ਨਾ ਹੁੰਦਾ ਅਤੇ ਮਾਦਾ ਰੱਬ ਦੀ ਛਬੀ ਵਾਂਗਰ ਹੁੰਦਾ। ਇਹ ਨਜ਼ਰੀਆ ਭਈ ਰੂਹ ਜਾਨ ਜ਼ਹਾਨਤ ਮਾਦੇ ਵਿੱਚ ਵੱਸਦੀ ਹੈ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ, ਇਹ ਗੈਰ ਸਾਇੰਸੀ ਨਜ਼ਰੀਆ ਹੈ। ਸੰਸਾਰ ਇਲਾਹੀ ਮਵਾਦ ਜਾਂ ਸਿਆਣ ਦੀ ਅਕਾਸੀ ਕਰਦਾ ਜਾਂ ਜ਼ਾਹਿਰ ਕਰਦਾ ਹੈ, ਇਸ ਲਈ ਰੱਬ ਬਸ ਰੂਹਾਨੀ ਸੰਸਾਰ ਅਤੇ ਰੂਹਾਨੀ ਇਨਸਾਨ ਵਿੱਚ ਹੀ ਵਿਖਾਲੀ ਦਿੰਦਾ ਹੈ, ਜਿਵੇਂ ਭਈ ਸੂਰਜ ਲੋਹ ਦੀ ਉਸ ਕਿਰਨ ਵਿੱਚ ਹੀ ਵਿਖਾਲੀ ਦਿੰਦਾ ਹੈ ਜਿਹੜੀ ਇਹਦੇ ਵਿੱਚੋਂ ਨਿਕਲਦੀ ਹੈ। ਰੱਬ ਸਿਰਫ ਉਹਦੇ ਵਿੱਚ ਜ਼ਾਹਿਰ ਹੁੰਦਾ ਹੈ ਜਿਹੜਾ ਹਯਾਤੀ ਸੱਚਾਈ ਅਤੇ ਮੁਹੱਬਤ ਦੀ ਅਕਾਸੀ ਕਰਦਾ ਹੈ। ਹਾਂ, ਜਿਹੜਾ ਰੱਬ ਦੀਆਂ ਖੂਬੀਆਂ ਅਤੇ ਕੁਦਰਤ ਨੂੰ ਜ਼ਾਹਿਰ ਕਰਦਾ ਹੈ, ਜਿਵੇਂ ਭਈ ਇਨਸਾਨੀ ਸੂਰਤ ਸ਼ੀਸ਼ੇ ਵਿੱਚ ਵਿਖਾਲੀ ਦਿੰਦੀ ਹੈ। ਸ਼ੀਸ਼ੇ ਦੇ ਸਾਹਮਣੇ ਖਲੋਤੇ ਬੰਦੇ ਦੇ ਰੰਗ, ਸ਼ਕਲ ਅਤੇ ਹਰਕਤਾਂ ਨੂੰ ਦੁਹਰਾਉਂਦੀ ਹੈ। ਸ਼ਨਾਖਤ ਰੂਹ ਦਾ ਪਰਛਾਵਾਂ ਹੈ, ਉਹ ਪਰਛਾਵਾਂ ਜਿਹੜਾ ਇਲਾਹੀ ਅਸੂਲ ਯਾਨੀ ਪਿਆਰ ਦੀਆਂ ਕਈ ਸ਼ਕਲਾਂ ਵਿੱਚ ਪਾਇਆ ਜਾਂਦਾ ਹੈ, ਜਿੰਦ ਮਾਦਾ ਹਯਾਤੀ ਇਨਸਾਨ ਦੀ ਜ਼ਹਾਨਤ ਹੈ ਜਿਹਦੀ ਇਨਫਰਾਦੀਅਤ ਹੁੰਦੀ ਹੈ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈਅ ਦਾ ਪਰਛਾਵਾਂ ਨਹੀਂ ਬਣ ਸਕਦੀ। ਇਨਸਾਨ ਰੂਹ ਦਾ ਇਜ਼ਹਾਰ ਹੈ। ਭਾਰਤੀਆਂ ਨੇ ਬੁਨਿਆਦੀ ਅਸਲੀਅਤ ਦੀਆਂ ਕੁਝ ਝਲਕੀਆਂ ਫੜੀਆਂ ਨੇ ਜਦੋਂ ਉਹਨਾਂ ਨੇ ਇੱਕ ਸੋਹਣੀ ਝੀਲ ਨੂੰ ਵੱਡੀ ਰੂਹ ਦੀ ਮੁਸਕਰਾਹਟ ਦਾ ਨਾਂ ਦਿੱਤਾ। ਇਨਸਾਨ ਤੋਂ ਵੱਖ ਜਿਹੜਾ ਜਿੰਦ ਨੂੰ ਜ਼ਾਹਿਰ ਕਰਦਾ ਹੈ ਰੂਹ ਗੈਰ ਦੇਵਤਾ ਹੀ ਹੋਵੇਗੀ। ਇਨਸਾਨ ਜਿਹੜਾ ਰੂਹ ਨਾਲ ਦਰਿਆਫਤ ਸ਼ੁਦਾ ਹੈ ਆਪਣੀ ਅਲੂਹੀਅਤ ਗਵਾ ਦੇਵੇਗਾ। ਇਨਸਾਨ ਰੱਬ ਦੀ ਅਕਾਸੀ ਕਰਦਿਆਂ ਹੋਏ ਆਪਣੀ ਇਨਫਰਾਦੀਅਤ ਨਹੀਂ ਗਵਾ ਸਕਦਾ, ਪਰ ਮਾਦੀ ਅਹਿਸਾਸ ਦੇ ਤੌਰ 'ਤੇ ਜਾਂ ਬਦਨ ਵਿੱਚ ਇੱਕ ਜਾਨ ਦੇ ਤੌਰ 'ਤੇ ਅੰਨੇ ਬੰਦੇ ਰੂਹਾਨੀ ਇਨਫਰਾਦੀਅਤ ਦੀ ਬਿਨਾਈ ਜ਼ਰੂਰ ਗਵਾ ਦੇਣਗੇ। ਸਿਆਣ ਵਿੱਚ ਮਾਦੇ 'ਤੇ ਆਪਣੀ ਫਾਨੀ ਅਕੀਦੇ ਨੂੰ ਤਰਕ ਕਰ ਦਿਓ ਅਤੇ ਬਸ ਇੱਕ ਸਿਆਣ ਯਾਨੀ ਰੱਬ ਨੂੰ ਅਪਣਾਓ, ਕਿਉਂ ਜੇ ਇਹ ਸਿਆਣ ਆਪਣੇ ਆਪ ਦੀ ਛਪੀ ਬਣਾਉਂਦੀ ਹੈ। ਉਸ ਸਮਝ ਦੇ ਪਾਰੋਂ ਜਿਹਦਾ ਸਾਹਮਣਾ ਸਾਇੰਸ ਕਰਦੀ ਹੈ, ਇਨਸਾਨ ਦਾ ਆਪਣੀ ਸ਼ਨਾਖਤ ਗਵਾ ਦੇਣਾ ਨਾਮੁਮਕਿਨ ਹੈ, ਅਤੇ ਅਜਿਹੇ ਇਮਕਾਨ ਦਾ ਖਿਆਲ ਇਹ ਨਤੀਜਾ ਅਕਸ ਕਰਨ ਤੋਂ ਵੀ ਬਹੁਤਾ ਮਜ਼ੀਕਾ ਖੇਜ਼ ਹੈ ਭਈ ਇਨਫਰਾਦੀ ਮੌਸੀਕੀ ਦੀਆਂ ਆਵਾਜ਼ਾਂ ਸ਼ੁਰੂ ਦੀ ਹਮਾਂਗੀ ਵਿੱਚ ਗਵਾਚ ਜਾਂਦੀਆਂ ਨੇ। ਬਦਨ ਜਾਂ ਮਾਦੇ ਤੋਂ ਫਹਿਮ ਨੂੰ ਵੱਖ ਕਰ ਦਿਓ, ਜਿਹੜਾ ਇਨਸਾਨੀ ਅਕੀਦੇ ਦੀ ਬਸ ਇੱਕ ਸ਼ਕਲ ਹੈ, ਅਤੇ ਤੁਸੀਂ ਰੱਬ ਜਾਂ ਚੰਗਿਆਈ ਦਾ ਮਤਲਬ ਅਤੇ ਅਜ਼ਲੀ ਅਤੇ ਲਾਫਾਨੀ ਦੀ ਫਿਤਰਤ ਨੂੰ ਜਾਣ ਸਕੋਗੇ। ਫਹਿਮ ਅਤੇ ਵੇਲੇ ਦੀਆਂ ਤਬਦੀਲੀਆਂ ਤੋਂ ਆਜ਼ਾਦ ਹੁੰਦਿਆਂ ਹੋਏ ਤੁਸੀਂ ਹਯਾਤੀ ਦੀਆਂ ਮਜ਼ਬੂਤ ਸ਼ੈਵਾਂ ਸਿਰਿਆਂ ਨੂੰ ਅਤੇ ਨਾ ਆਪਣੀ ਸ਼ਨਾਖਤ ਨੂੰ ਗਵਾਓਗੇ। ਹਸਤੀ ਦਾ ਇਹ ਸਾਇੰਸੀ ਫਹਿਮ ਰੂਹ ਦੇ ਮਾਦੇ ਨੂੰ ਤਰਕ ਕਰਦਿਆਂ ਹੋਏ ਕਿਸੇ ਵੇਲੇ ਦੇ ਬਗੈਰ ਰੂਹੀਅਤ ਵਿੱਚ ਇਨਸਾਨ ਦੇ ਰੁੱਖੇਪਨ ਅਤੇ ਉਹਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀ ਸਲਾਹ ਦਿੰਦਾ ਹੈ, ਪਰ ਇਨਸਾਨ ਉੱਤੇ ਇੱਕ ਵਸੀਹ ਤਰ ਇਨਫਰਾਦੀਅਤ ਨਿਸ਼ਾਵਰ ਕਰਦਾ ਹੈ, ਯਾਨੀ ਅਮਲਾਂ ਅਤੇ ਖਿਆਲਾਂ ਦਾ ਇੱਕ ਵੱਡਾ ਦਾਇਰਾ, ਵਸੀਹ ਪਿਆਰ ਅਤੇ ਇੱਕ ਉੱਚਾ ਅਤੇ ਹੋਰ ਮੁਸਤਕਿਲ ਅਮਨ ਅਤਾ ਕਰਦਾ ਹੈ। ਮੁਹੱਬਤ ਦੀ ਸੇਧ ਦੇਣ ਵਾਲੀ ਮਲਾਮਤ ਦੇ ਰਾਹੀਂ ਅਸੀਂ ਰਾਸਤਬਾਜ਼ੀ, ਅਮਨ ਅਤੇ ਪਾਕਿਜ਼ਗੀ ਵੱਲ ਵੱਧਦੇ ਹਾਂ। ਇੱਕ ਨਿੱਕੇ ਬੱਚੇ ਵਾਂਗਰ ਬਣਨ ਦੀ ਤਾਂਘ ਅਤੇ ਨਵੀਂ ਸੋਚ ਲਈ ਪੁਰਾਣੀ ਨੂੰ ਛੱਡਣਾ ਐਸ ਦਾਨਿਸ਼ ਨੂੰ ਪੈਦਾ ਕਰਦਾ ਹੈ ਜਿਹੜੀ ਨਵੇਂ ਨਜ਼ਰੀਏ ਨੂੰ ਕਬੂਲ ਕਰਨ ਵਾਲੀ ਹੋਵੇ। ਗਲਤ ਨਿਸ਼ਾਨੀਆਂ ਨੂੰ ਛੱਡਣ ਦੀ ਖੁਸ਼ੀ ਅਤੇ ਉਹਨਾਂ ਨੂੰ ਗਾਇਬ ਹੁੰਦਿਆਂ ਵੇਖਣ ਦੀ ਖੁਸ਼ੀ, ਇਹ ਸਲਾਹ ਸਾਰੀ ਹਮਾਂਗੀ ਨੂੰ ਤੇਜ਼ੀ ਨਾਲ ਪੂਰਾ ਕਰਨ ਵਿੱਚ ਮਦਦ ਦਿੰਦੀ ਹੈ। ਸਮਝ ਅਤੇ ਆਪਣੇ ਆਪ ਦੀ ਪਾਕਿਜ਼ਗੀ ਤਰੱਕੀ ਦਾ ਸਬੂਤ ਹੈ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਸਵਾਲ, ਜਿੰਦ ਦੀ ਸਾਇੰਸ ਦੀਆਂ ਕੀ ਸ਼ਰਤਾਂ ਨੇ? ਜਵਾਬ, ਇਸ ਸਾਇੰਸ ਦਾ ਪਹਿਲਾ ਮੁਤਾਲਬਾ ਇਹ ਹੈ ਵੀ ਤੂੰ ਮੇਰੇ ਹਜ਼ੂਰ ਗੈਰ ਮਬੂਦਾਂ ਨੂੰ ਨਾ ਮੰਨੀ, ਲਿਹਾਜ਼ਾ ਇਸ ਹੁਕਮ ਦਾ ਮਤਲਬ ਇਹ ਹੈ ਤੂੰ ਮੇਰੇ ਸਾਹਮਣੇ ਨਾ ਕੋਈ ਜ਼ਹਾਨਤ, ਨਾ ਹਯਾਤੀ, ਨਾ ਮਵਾਦ, ਨਾ ਸੱਚਾਈ, ਨਾ ਮੁਹੱਬਤ ਰੱਖੀ ਸਿਵਾਏ ਉਹਦੇ ਜਿਹੜਾ ਰੂਹਾਨੀ ਹੈ। ਦੂਜਾ ਵੀ ਇੰਜੀ ਹੈ, ਤੂੰ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖ। ਇਸ ਗੱਲ ਦੀ ਪੂਰੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਹੈ ਵੀ ਸਾਰੇ ਇਨਸਾਨਾਂ ਦੀ ਅਕਲ ਇੱਕ ਹੈ, ਇੱਕ ਰੱਬ ਤੇ ਪਿਓ, ਇੱਕ ਹਯਾਤੀ ਸੱਚਾਈ ਤੇ ਪਿਆਰ ਏ। ਜਦੋਂ ਇਹ ਹਕੀਕਤ ਇੱਕ ਤਨਾਸਬ ਵਿੱਚ ਸਾਹਮਣੇ ਆਵੇਗੀ ਤੇ ਇਨਸਾਨ ਕਾਮਲ ਹੋ ਜਾਵੇਗਾ, ਜੰਗ ਮੁੱਕ ਜਾਵੇਗੀ ਤੇ ਇਨਸਾਨਾਂ ਦੀ ਸੁੱਚੀ ਭਰਾਬੰਦੀ ਕਾਇਮ ਹੋ ਜਾਵੇਗੀ। ਦੂਜੇ ਦੇਵਤਾ ਨਾ ਹੋਣਾ, ਦੂਜਿਆਂ ਵੱਲ ਜਾਣ ਦੀ ਬਜਾਏ ਇੱਕ ਕਾਮਲ ਅਕਲ ਵੱਲ ਜਾਂਦਿਆਂ ਹੋਏ ਇਨਸਾਨ ਰੱਬ ਵਾਂਗਰ ਪਾਕ ਤੇ ਅਬਦੀ ਹੋ ਜਾਂਦਾ ਏ, ਜਿਹਦੇ ਕੋਲ ਉਹ ਹੀ ਅਕਲ ਏ ਜਿਹੜੀ ਮਸੀਹ ਵਿੱਚ ਵੀ ਸੀ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਹੁਕਮ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰ ਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।